You're with SBS Radio.
ਜੀ ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਕੋਪਸ ਹਾਰਬਰ ਤੋਂ ਸਾਡੇ ਨਾਲ ਗੁਰਮੇਸ਼ ਸਿੰਘ ਹੋਣਾ ਨੇ ਸਾਂਝ ਬਣਾਈ ਆ। ਉਹ ਨੈਸ਼ਨਲ ਪਾਰਟੀ ਦੇ ਉਮੀਦਵਾਰ ਨੇ ਕੋਪਸ ਹਾਰਬਰ ਇਲਾਕੇ ਤੋਂ ਮਾਰਚ 2019 'ਚ ਨਿਊ ਸਾਊਥ ਵੇਲਸ ਦੀਆਂ ਸੂਬਾਈ ਚੋਣਾਂ ਹੋਣੀਆਂ ਨੇ। ਉਸ ਸਿਲਸਿਲੇ 'ਚ ਅਸੀਂ ਉਹਨਾਂ ਨਾਲ ਸਾਂਝ ਬਣਾਈ ਆ ਅਤੇ ਮੈਂ ਤੁਹਾਤੋਂ ਮਾਫ਼ੀ ਚਾਹੁੰਦਾ। ਪਹਿਲਾਂ ਹੀ ਗੁਰਮੇਸ਼ ਹੋਣਾ ਨੇ ਮੈਨੂੰ ਦੱਸਿਆ ਕਿ ਉਹਨਾਂ ਦੀ ਤੀਜੀ ਚੌਥੀ ਪੁਸ਼ਤ ਇੱਥੇ ਆਸਟ੍ਰੇਲੀਆ 'ਚ ਰਹਿ ਰਹੀ ਹੈ ਅਤੇ ਉਹਨਾਂ ਨੂੰ ਪੰਜਾਬੀ ਬੋਲਣ 'ਚ ਥੋੜ੍ਹੀ ਜਿਹੀ ਦਿੱਕਤ ਮਹਿਸੂਸ ਹੁੰਦੀ ਹੈ। ਹਾਂਜੀ ਗੁਰਮੇਸ਼, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ। ਜੀ, ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਕੈਂਡੀਡੇਟ ਬਾਰੇ ਦੱਸੋ, ਆਪਣੀ ਉਮੀਦਵਾਰੀ ਕਿੱਡਾ ਔਖਾ ਸੀ ਇਹ ਰਾਹ ਨੈਸ਼ਨਲ ਪਾਰਟੀ ਨਾਲ, ਪਿਛਲੇ ਕਿੰਨੀ ਕੁ ਦੇਰ ਤੋਂ ਤੁਸੀਂ ਜੁੜੇ ਹੋਏ ਹੋ?
So I've been a member of the National Party since the middle of 2018, and our local member here announced his retirement I think in August, and after that period the party announced the pre-selection. So there was four local candidates that put their hand up. And on the 24th of November, there was a meeting of all the local members of the party. And after that meeting, I was selected as the candidate.
ਤੇ ਜਿਵੇਂ ਹੁਣੇ ਗੁਰਮੇਸ਼ ਹੋਣਾ ਨੇ ਦੱਸਿਆ ਕਿ ਪਾਰਟੀ ਦਾ ਇੱਕ ਅੰਦਰੂਨੀ ਢਾਂਚਾ ਬਣਿਆ ਹੁੰਦਾ, ਪ੍ਰੀ ਸਿਲੈਕਸ਼ਨ ਹੁੰਦੀ ਹੈ, ਅਤੇ ਐਂਡਰਿਊ ਫਰੇਜ਼ਰ 1990 ਤੋਂ ਉੱਥੇ MP ਵਜੋਂ ਕੰਮ ਕਰ ਰਹੇ ਨੇ ਅਤੇ ਹੁਣ ਉਹਨਾਂ ਨੇ ਰਿਟਾਇਰਮੈਂਟ ਲੈਣ ਦਾ ਸੋਚਿਆ। ਇੱਕ ਸੇਫ ਸਮਝੀ ਜਾਂਦੀ ਸੀਟ ਆ ਕੋਪਸ ਹਾਰਬਰ ਦੀ, 60-40 ਦੇ ਫਰਕ ਨਾਲ ਉਹ ਜਿੱਤਦੇ ਰਹੇ ਨੇ। ਪਿਛਲੀ ਇਲੈਕਸ਼ਨ ਦੀ ਆਪਾਂ ਗੱਲ ਕਰੀਏ ਤਾਂ ਲੇਬਰ ਦੀ ਜੂਨ ਸਮਿਥ ਨੂੰ ਉਹਨਾਂ ਨੇ ਹਰਾਇਆ ਸੀ। ਅਕਸਰ ਪੰਜਾਬੀ ਭਾਈਚਾਰੇ ਦਾ, ਭਾਰਤੀ ਭਾਈਚਾਰੇ ਦਾ ਗਿਲਾ ਇਹ ਰਹਿੰਦਾ ਕਿ ਸਾਨੂੰ ਸੇਫ ਸੀਟ 'ਤੇ ਨੁਮਾਇੰਦਗੀ ਨਹੀਂ ਮਿਲਦੀ, ਅਤੇ ਗੁਰਮੇਸ਼ ਸਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੋਗੇ ਕਿ ਜਿਹੜੀ ਇਲੈਕਸ਼ਨ ਜਿੱਤਣ ਦਾ ਤੁਹਾਡਾ ਸੁਪਨਾ, ਇਹਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਰੂਰੀ ਹੋਣਗੀਆਂ ਤੁਹਾਡੇ ਲਈ?
ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈਗੀ ਆ, ਯੂ ਨੀਡ ਟੂ ਬੀ ਅ ਟਰਸਟਡ ਕਮਿਊਨਿਟੀ ਰਿਪ੍ਰੈਜ਼ੈਂਟੇਟਿਵ ਫॉर एवरीबॉडी। You need to be a strong representative to take everybody's issues and values to the parliament. And, you know, it's not about always about the party and about towing a party line. It's about being the best representative for the community. I believe that the National Party is best representative of the values and of the community in Coffs Harbour. That's why I put my hand up for the National Party.
ਜੀ, ਜਿਵੇਂ ਗੁਰਮੇਸ਼ ਹੋਣਾ ਨੇ ਹੁਣੇ ਦੱਸਿਆ ਕਿ ਸਥਾਨਕ ਭਾਈਚਾਰੇ ਦੇ ਲੋਕ ਤੁਹਾਨੂੰ ਕਿੱਡਾ ਕੁ ਤੁਹਾਡੇ 'ਤੇ ਯਕੀਨ ਰੱਖਦੇ ਨੇ ਅਤੇ ਕਿਸ ਕਿਸਮ ਨਾਲ ਤੁਸੀਂ ਉਹਨਾਂ ਨੂੰ ਨੁਮਾਇੰਦਗੀ ਦਿੰਦੇ ਹੋ, ਇਹ ਸਥਾਨਕ ਚੋਣਾਂ ਉਸ ਗੱਲ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਨੇ। ਸੋ ਗੁਰਮੇਸ਼, ਕੀ ਮੁੱਦੇ ਨੇ ਤੁਹਾਡੇ ਇਲਾਕੇ ਦੇ ਜੋ ਧਿਆਨ ਮੰਗਦੇ ਨੇ ਇਸ ਵੇਲੇ?
ਇਸ ਵੇਲੇ ਤੁਸੀਂ ਦੇਖਿਆ ਹੋਊਗਾ, ਸਿਡਨੀ ਤੋਂ ਲੈ ਕੇ ਤਕਰੀਬਨ ਗੋਲਡ ਕੋਸਟ ਤੱਕ ਇੱਕ ਕਾਫ ਸਾਬਰ ਰਹਿੰਦਾ ਜਿਹੜਾ ਹਾਈਵੇ ਅਪਗ੍ਰੇਡ ਸ਼ੁਰੂ ਕਰਨ ਦਾ ਆ। ਸੋ ਬਿਗ ਇਸ਼ੂ ਵਿਲ ਬੀ ਗੈਟਿੰਗ ਦਾ ਹਾਈਵੇ ਅਪਗ੍ਰੇਡ ਸਟਾਰਟਡ ਇਨ 2020 ਐਂਡ ਡੂਇੰਗ ਦੈਟ ਇਨ ਦਾ ਕਰੈਕਟ ਮੈਨਰ। Then we do have other smaller local issues like the redevelopment of our jetty area, and the biggest issue from a state level is we need to keep fighting for funding for regional New South Wales.
ਜੀ, ਤੇ ਐਂਡਰਿਊ ਫਰੇਜ਼ਰ ਇਹੋ ਜਿਹੇ ਕਿਹੜੇ ਕੰਮ ਸੀ ਜਿਹੜੇ ਨਹੀਂ ਕਰ ਸਕੇ ਜਿਹੜੇ ਤੁਸੀਂ ਕਰਨੇ ਚਾਹੋਗੇ?
ਐਂਡਰਿਊ ਫਰੇਜ਼ਰ ਨੇ ਜਿੱਦਾਂ ਬਹੁਤ ਕੰਮ ਸ਼ੁਰੂ ਕੀਤਾ, ਜਿਹੜਾ ਹਾਈਵੇ ਦਾ ਅਪਗ੍ਰੇਡ ਸੀ ਉਹ ਜ਼ਿਆਦਾ ਕਰਕੇ ਉਹਨੂੰ ਸ਼ੁਰੂ ਕੀਤਾ ਸੀਗਾ, ਅਤੇ ਉਹ ਹੁਣ ਕੰਪਲੀਟ ਕਰਨਾ, ਜਿਹੜਾ ਹੁਣ ਉਹ ਸਿਆਣੇ ਹੋ ਗਏ ਆ, ਉਹਨੇ ਰਿਟਾਇਰਮੈਂਟ ਲੈ ਲਈ ਆ, ਤਾਂ ਉਹਦਾ ਜਿੱਦਾਂ ਗਾਹਾਂ ਮੈਂ ਫਿਰ ਸ਼ੁਰੂ ਕਰੂੰਗਾ, ਜਿਹੜਾ ਕਾਫ ਸਾਬਰ ਦਾ ਬਾਈਪਾਸ ਉਹ, ਅਤੇ ਜਿੱਦਾਂ ਉਹ ਬਹੁਤ ਇਫੈਕਟਿਵ ਲੋਕਲ ਮੈਂਬਰ ਰਹੇ ਆ ਬਹੁਤ ਸਾਲਾਂ ਦੇ, ਅਤੇ ਗਾਹਾਂ ਦੀ ਉਹਨਾਂ ਦੀ ਲੈਗਸੀ ਸ਼ੁਰੂ ਕਰਨੀ, ਅਤੇ ਦੈਟਸ ਦਾ ਮਾਈਂਡ ਸੈਟ।
ਕੋਪਸ ਹਾਰਬਰ ਵੁਲਗੋਲਗਾ ਇਹ ਜਿਹੜਾ ਇਲਾਕਾ ਖੇਤੀਬਾੜੀ ਪ੍ਰਧਾਨ ਇਲਾਕਾ, ਬਨਾਨਾ ਫਾਰਮਿੰਗ ਲਈ ਅਤੇ ਬਲੂਬੈਰੀ ਫਾਰਮਿੰਗ ਲਈ ਕਾਫ਼ੀ ਜਾਣਿਆ ਜਾਂਦਾ, ਅਤੇ ਇੱਕ ਕੋਆਪਰੇਟਿਵ ਸੁਸਾਇਟੀ ਵੀ ਬਣਾਈ ਹੋਈ ਆ, ਓਜ਼ ਗਰੁੱਪ, ਮੇਰਾ ਖਿਆਲ ਤੁਸੀਂ ਉਹਦੇ ਨਾਲ ਵੀ ਜੁੜੇ ਹੋਏ
ਹੋ? ਹਾਂਜੀ, ਮੈਂ ਉਹਨਾਂ ਦੇ ਡਾਇਰੈਕਟਰ ਰਹੇ ਹਾਂ 8 ਸਾਲ, ਅਤੇ ਪਿਛਲੇ 3-4 ਸਾਲਾਂ ਦਾ ਮੈਂ ਚੇਅਰਮੈਨ ਸੀ ਬੋਰਡ ਦਾ।
ਜੀ, ਅਤੇ ਕਿੰਨੀਆਂ ਕੁ ਫੈਮਿਲੀਜ਼ ਨੇ ਤੁਹਾਡੇ ਨਾਲ ਜੁੜੀਆਂ ਹੋਈਆਂ ਓਜ਼ ਗਰੁੱਪ ਦੇ ਜ਼ਰੀਏ?
ਮੈਂਬਰ 150 ਲੱਗ ਗਏ ਆ ਫੈਮਿਲੀਆਂ, ਅਤੇ ਆਈ ਥਿੰਕ ਤਕਰੀਬਨ 80-90% ਪੰਜਾਬੀ ਫੈਮਿਲੀਆਂ ਹੋ ਗਈਆਂ।
ਜੀ, ਅਸੀਂ ਪਿੱਛੇ ਜੇ ਕਵਰੇਜ ਵੀ ਦਿੱਤੀ ਸੀ ਅਤੇ ਤਕਰੀਬਨ ਮੇਰਾ ਖਿਆਲ ਉਹ ਸਾਰੇ ਪੰਜਾਬੀ ਪਰਿਵਾਰ ਬਲਿਊਬੈਰੀ ਦੀ ਖੇਤੀ ਕਰਦੇ ਨੇ ਜਿਹੜੇ, ਅਤੇ ਪਹਿਲਾਂ ਕੇਲੇ ਦੀ ਖੇਤੀ ਵਿੱਚ ਲੱਗੇ ਹੋਏ ਸੀ ਅਤੇ ਹੁਣ ਇਹਨੂੰ ਕਾਫ਼ੀ ਲੁਕਰੇਟਿਵ ਬਿਜ਼ਨਸ ਮੰਨਿਆ ਜਾ ਰਿਹਾ। ਪਿੱਛੇ ਜੇ ਡਰਾਊਟ ਨੂੰ ਲੈ ਕੇ ਕਾਫ਼ੀ ਸਾਰੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲੀਆਂ ਸੀ, ਤਾਂ ਸਥਾਨਕ ਪੱਧਰ 'ਤੇ ਕੀ ਖੇਤੀਬਾੜੀ ਨਾਲ ਸੰਬੰਧਿਤ ਲੋਕ ਪ੍ਰਭਾਵਿਤ ਹੋਏ ਨੇ? ਉਸ ਸਿਲਸਿਲੇ 'ਚ ਕੋਈ ਸਟੇਟ ਗੌਰਮੈਂਟ ਨੇ ਮਦਦ ਕੀਤੀ?
ਇਸ ਏਰੀਆ 'ਚ ਡਰਾਊਟ ਇੰਨੀ ਇਫੈਕਟ ਨਾ ਹੋਏ, ਕਿਉਂਕਿ ਇੱਥੇ ਸਮੁੰਦਰ ਦੇ ਲਾਗੇ ਮੀਂਹ ਪੈ ਰਹੇ ਆ, ਤਾਂ ਜਿੱਦਾਂ ਇੰਨੇ ਜ਼ਿਆਦਾ ਇਫੈਕਟ ਨਹੀਂ ਹੋਏ ਸਾਨੂੰ ਡਰਾਊਟ ਦੀ ਇੱਥੇ।
ਜੀ, ਅਤੇ ਹੋਰ ਕਿਹੜੇ ਇਸ਼ੂਜ਼ ਨੇ ਜਿਹੜੇ ਫਾਰਮਰਸ ਨੂੰ ਅਕਸਰ ਆਉਂਦੇ ਨੇ ਅਤੇ ਤੁਸੀਂ ਇੱਕ ਨੁਮਾਇੰਦੇ ਵਜੋਂ ਚਾਹੋਗੇ ਕਿ ਉਹ ਮਸਲੇ ਹੱਲ ਕੀਤੇ ਜਾਣ?
ਸਭ ਨੂੰ ਵੱਡਾ ਇਸ਼ੂ ਜਿਹੜਾ ਆ ਰਿਹਾ ਹੈਗਾ ਰਾਈਟ ਟੂ ਫਾਰਮ, ਜਿਹੜੇ ਜਿੱਦਾਂ ਵੀ ਜਿਹੜੇ ਬਾਹਰਲੀਆਂ ਸਿਟੀਆਂ ਤੋਂ ਲੋਕ ਇੱਥੇ ਫਾਰਮਾਂ ਦੇ ਕੋਲ ਘਰ ਲੈ ਲੈਂਦੇ ਆ, ਫਿਰ ਕਹਿੰਦੇ ਵੀ ਰਾਤ ਨੂੰ ਇਹਨਾਂ ਦੇ ਟਰੈਕਟਰ ਚੱਲਦੇ ਆ, ਜਾਂ ਸਾਨੂੰ ਗਾਈਆਂ ਨੀ ਚੰਗੀਆਂ ਲੱਗਦੀਆਂ ਜਾਂ ਕੁਛ ਵੀ, ਇਹ ਜਿਹੜੇ ਬਹੁਤ ਵੱਡੇ ਇਸ਼ੂ ਸਾਰੇ ਆਸਟ੍ਰੇਲੀਆ 'ਚ ਪ੍ਰੋਬਲਮ ਹੈਗੀ ਹੈ
ਜੀ। ਤੇ ਉਸ ਗਰੁੱਪ ਨੂੰ ਲੈ ਕੇ ਲੇਬਰ ਪਾਰਟੀ ਨੇ ਕੁਛ ਕੁ ਤੁਹਾਡੇ 'ਤੇ ਦੋਸ਼ ਵੀ ਲਾਏ ਆ, ਉਹਨਾਂ ਨੇ ਆਖਿਆ ਕਿ ਫੰਡਿੰਗ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ, ਉਸ ਸਿਲਸਿਲੇ 'ਚ ਗੁਰਮੇਸ਼ ਹੁਣੀ ਜਵਾਬ ਦੇਣ ਲੋਕਾਂ ਨੂੰ।
ਇਹ ਉਹ ਸਾਨੂੰ ਗ੍ਰਾਂਟ ਅਵਾਰਡ ਹੋਇਆ ਸੀਗਾ ਪਿਛਲੇ ਜਨਵਰੀ 2018 'ਚ, ਤਾਂ ਉਹ $10,50,000 ਦਾ ਗ੍ਰਾਂਟ ਸੀ ਪਲੱਸ GST। ਉਹ ਸਾਨੂੰ ਇੱਕ ਪ੍ਰੋਜੈਕਟ ਸ਼ੁਰੂ ਕਰਨਾ ਪਿਆ, ਉਹ 2.5 million ਤਕਰੀਬਨ ਲਾਗੇ ਪਾਗੇ ਪ੍ਰੋਜੈਕਟ ਸੀ, ਤਾਂ ਉਹਦੇ ਵਿੱਚੋਂ ਜਦ ਉਹ ਪ੍ਰੋਜੈਕਟ ਫਿਨਿਸ਼ ਹੋ ਜਾਣਾ ਆ, ਜਦ ਸਾਡੇ ਜੋਬਸ ਕ੍ਰੀਏਟ ਹੋ ਜਾਣੇ ਆ, ਫਿਰ ਗੌਰਮੈਂਟ ਨੇ ਆ ਕੇ ਦੇਖਣਾ ਵੀ ਇਹ ਜੋਬਸ ਕ੍ਰੀਏਟ ਹੋ ਗਏ ਆ, ਤਾਂ ਸੋਹਣੀ ਪੈਸੇ ਮੋੜਨੇ ਉਹ ਸਾਨੂੰ।
ਤੇ ਲੇਬਰ ਨੂੰ ਇਹਦੇ ਵਿੱਚ ਕੀ ਤਕਲੀਫ ਹੈ?
ਲੇਬਰ ਨੂੰ ਤਕਲੀਫ ਸੀ ਵੀ ਇਹ ਫਾਰਮਰਾਂ ਦੇ ਕੋਆਪ ਨੂੰ ਪੈਸੇ ਦਿੱਤੇ ਗਏ, ਤਾਂ ਫਿਰ ਕਹਾਂ ਉਹਨਾਂ ਨੂੰ ਉਹਦੇ ਚੇਅਰਮੈਨ ਨੂੰ ਕੈਂਡੀਡੇਟ ਬਣਾਇਆ ਗਿਆ ਜਿੱਦਾਂ ਸਾਲ ਬਾਅਦ, ਪਰ ਜਵਾਬ ਇਹ ਵੀ ਸੀਗਾ ਵੀ ਹੁਣ ਫਾਰਮਰਾਂ ਦਾ ਇਹ ਕੋਆਪਰੇਟਿਵ ਆ, ਇਹ ਇੱਕ ਬੰਦੇ ਦੀ ਜੇਬ ਵਿੱਚ ਗਏ, ਫਾਰਮਰਾਂ ਨੂੰ ਸਾਰੀ ਕਮਿਊਨਿਟੀ ਦੇ ਜਿੱਦਾਂ ਫਾਇਦੇ ਲਈ ਵਰਤ ਹੋਏ ਸੀ ਇਹ ਪੈਸੇ
ਜੀ। ਤੇ ਜਾਂਦੇ ਜਾਂਦੇ ਗੁਰਮੇਸ਼, ਸਾਨੂੰ ਥੋੜ੍ਹਾ ਜਿਹਾ ਆਪਣੇ ਪਰਿਵਾਰ ਬਾਰੇ ਵੀ ਦੱਸੋ, ਆਪਣੇ ਪੰਜਾਬੀ ਪਿਛੋਕੜ ਬਾਰੇ ਵੀ ਦੱਸੋ। ਪਿਛਲੀ ਕਿੰਨੀ ਕੁ ਦੇਰ, ਕਿੰਨੇ ਕੁ ਸਾਲਾਂ ਤੋਂ ਤੁਹਾਡਾ ਪਰਿਵਾਰ ਇਸ ਇਲਾਕੇ 'ਚ ਰਹਿ ਰਿਹਾ?
ਸਾਡਾ ਪੜਦਾਦਾ ਆਇਆ ਸੀ ਪਹਿਲਾਂ ਇੱਥੇ 1895 ਜਾਂ 1896 ਦੁਆਲੇ, ਜਿੱਦਾਂ ਗੰਨੇ ਵਾਲੇ ਫਾਰਮ 'ਚ ਉਹਨੇ ਕੰਮ ਕੀਤਾ ਆ ਇੱਥੇ ਨੌਰਦਰਨ ਨਿਊ ਸਾਊਥ ਵੇਲਜ਼ ਏਰੀਏ 'ਚ, ਤਾਂ ਉਹਨਾਂ ਦਿਨਾਂ 'ਚ ਤਾਂ 5-6 ਸਾਲ ਇੱਥੇ ਕੰਮ ਕਰਕੇ ਫਿਰ ਮੁੜ ਕੇ ਇੰਡੀਆ ਨੂੰ ਚੱਲ ਜਾਣਾ ਥੋੜ੍ਹੇ ਸਾਲਾਂ ਲਈ, ਤਾਂ ਫਿਰ ਮੁੜ ਕੇ ਆਉਣਾ। ਤਾਂ ਜਦ ਸਾਡਾ ਫਿਰ ਬਾਬਾ 16 ਸਾਲਾਂ ਦਾ ਸੀ, ਉਹ ਦੋਨੇ ਜਾਣੇ ਆਏ ਸੀ, ਸਾਡਾ ਪੜਦਾਦਾ ਅਤੇ ਬਾਬਾ ਦੋਨੇ ਜਾਣੇ ਇਕੱਠੇ ਆਏ ਸੀਗੇ, ਤਾਂ ਉਹਨੇ ਫਿਰ ਇੱਥੇ ਇਕੱਠਿਆਂ ਨੇ ਕਈ ਸਾਲ ਕੰਮ ਕੀਤਾ ਸੀ ਅਲਮਾਰਾ, ਜਿਹੜਾ ਗ੍ਰਾਫਟਾਂ ਦੇ ਕੋਲ ਇੱਕ ਛੋਟਾ ਜਿਹਾ ਟਾਊਨ ਆ। ਤਾਂ ਫਿਰ ਸਾਡੇ ਬਾਬਾ ਚੱਲ ਗਏ ਸੀ ਮੁੜ ਕੇ, ਤਾਂ ਜਦ ਰੌਲੇ ਪਏ ਸੀ 47 ਦੇ ਪਾਰਟੀਸ਼ਨ 'ਤੇ, ਜਦ ਫਿਰ ਉਹ ਮੁੜ ਕੇ ਆਏ ਸੀ 48 ਜਾਂ 49 'ਚ, ਉਹ ਫਿਰ ਇੱਥੇ ਗੋਲ ਗੋਲਗੀ ਏਰੀਏ 'ਚ ਆਏ ਸੀਗੇ। ਉਦੋਂ ਫਿਰ ਉਹਨੇ ਬਨਾਨੇ ਦਾ ਫਾਰਮ ਲਿਆ ਸੀਗਾ ਲੀਜ਼ 'ਤੇ, ਤਾਂ ਫਿਰ ਥੋੜ੍ਹੇ ਸਾਲਾਂ ਬਾਅਦ 1952 ਸਾਡੀ ਦਾਦੀ ਅਤੇ ਵੱਡੀ ਭੂਆ ਉਹ ਫਿਰ ਆਏ ਸੀਗੇ, ਤਾਂ ਉਹ ਤੋਂ ਬਾਅਦ ਸਾਡੀ ਫੈਮਿਲੀ ਇੱਕੋ ਹੀ ਥਾਂ ਰਹੀ ਆ ਗੋਲ ਗੋਲਗੀ 'ਚ
ਜੀ। ਅਤੇ ਤੁਹਾਡਾ ਪਰਿਵਾਰ ਫਿਰ ਖੇਤੀਬਾੜੀ ਨਾਲ ਹੀ ਵਾਬਸਤਾ ਰਿਹਾ, ਤੁਸੀਂ ਬਨਾਨਾ ਫਾਰਮਿੰਗ ਅਤੇ ਫਿਰ ਬਲੂਬੇਰੀ ਫਾਰਮਿੰਗ ਵਾਲੇ ਪਾਸੇ ਆ ਗਏ?
ਅਸੀਂ ਹਾਂਜੀ, ਅਸੀਂ ਉੱਥੇ ਪਹਿਲਾਂ ਬਨਾਨਾ ਫਾਰਮਿੰਗ ਕੀਤਾ ਸੀਗਾ, ਤਾਂ ਸਾਡੇ ਡੈਡੀ ਹੋਣੀ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸੀਗੀ, ਥੋੜ੍ਹੇ ਚਿਰ ਬਾਅਦ ਉਹ ਵੀ ਫਿਰ ਮੁੜ ਕੇ ਫਾਰਮ 'ਤੇ ਆ ਗਏ ਸੀਗੇ ਬਨਾਨੇ ਫਾਰਮ 'ਤੇ, ਅਤੇ 1996 'ਚ ਅਸੀਂ ਬਨਾਨੇ ਛੱਡ ਕੇ ਅਸੀਂ ਮੈਕਡੇਮੀਆ ਫਾਰਮ ਦਾ ਕੰਮ ਸ਼ੁਰੂ ਕੀਤਾ ਸੀ, ਅਤੇ 2004 'ਚ ਬਲੂਬੇਰੀ ਦਾ ਕੰਮ ਸ਼ੁਰੂ ਕੀਤਾ ਸੀ। ਮੈਂ 2000 'ਚ ਜਿੱਦਾਂ ਸਕੂਲ ਫਿਨਿਸ਼ ਕਰਕੇ ਯੂਨੀਵਰਸਿਟੀ ਪੜ੍ਹ ਕੇ ਉੱਥੇ ਸਿਡਨੀ ਥੋੜ੍ਹੇ ਸਾਲ ਰਿਹਾ ਸੀ, ਅਤੇ 2009 'ਚ ਮੁੜ ਕੇ ਆਇਆ ਸੀ ਇੱਥੇ।
ਅਤੇ ਹੁਣ ਵੀ ਤੁਸੀਂ ਬਲੂਬੇਰੀ ਦੀ ਫਾਰਮਿੰਗ ਹੀ ਕਰ ਰਹੇ ਹੋ?
ਹਾਂਜੀ, ਪਹਿਲੇ 2 ਸਾਲ ਜਦ ਮੈਂ ਇੱਥੇ ਮੁੜ ਕੇ ਆਇਆ ਸੀ ਸਿਡਨੀ ਤੋਂ, ਮੈਂ 4 ਸਾਲ ਆਫਿਸ ਦੇ ਵਿੱਚ ਕੰਮ ਕੀਤਾ ਸੀਗਾ ਜਿੱਦਾਂ ਸੋਫਟਵੇਅਰ ਵਾਲੇ ਕੰਪਨੀ 'ਚ, ਤਾਂ ਫਿਰ 2013 'ਚ ਪੱਕਾ ਫਾਰਮਿੰਗ 'ਤੇ ਲੱਗ ਗਿਆ ਸੀ
ਜੀ। ਬਹੁਤ ਬਹੁਤ ਮਿਹਰਬਾਨੀ ਗੁਰਮੇਸ਼, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਤੇ ਤੁਹਾਡੀ ਪੰਜਾਬੀ ਬੜੀ ਸੋਹਣੀ ਆ, ਕੋਸ਼ਿਸ਼ ਕਰਿਆ ਕਰੋ ਹੋਰ ਬੋਲਿਆ ਕਰੋ, ਅਤੇ ਆਗਾਮੀ ਚੋਣਾਂ ਲਈ ਆਉਣ ਵਾਲੇ ਸਮੇਂ ਲਈ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ।
SBS Radio. SBS.com.au